ਆਨੰਦ ਸੰਧਿਆ ਦੁਰੋਂ ਤੁਬੰਨੇ ਮਿੱਤਰ ਸਾਡੇ ਸ਼ੇਰੀ ਹੁਣ ਢੁੰਡੇਂਦੀ ਜੱਗ ਸਵਾਇਆ ਚੰਨ ਨਾਨਕ ਵਿਰਲੇ ਕਹੀ ਹੁਣ ਢੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕਾ ਲੱਖਣ ਲੱਖੀਆ ਹਰ ਗੁਰਮੁਖ ਦਿਓ ਦਿਖਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਮਣਾ ਨਾ ਵਿਸਾ ਜਿਉਂ ਬੁਲਾਵੇ ਤੋਂ ਬੋਲਾ ਸਵਾਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਜੀ ਨਵਾ ਜੀ ਸਾਧ ਸੰਗਤ ਗੁਰੂ ਰੂਪ ਸਾਧ ਸੰਗਤ ਜੀਓ ਗੁਰੂ ਕਾ ਹੁਕਮ ਗੁਰ ਸਿੱਖ ਸਖੀਆਂ ਦੀ ਵਿਚਾਰ ਹਜ਼ੀਰ ਦੀ ਆਸ਼ੀਰਵਾਦ ਬਖਸ਼ਿਸ਼ ਕਹਿ ਸਕਦੇ ਹਾਂ ਜਿਸ ਨੂੰ ਬਖਸ਼ਣਾ ਹੈ ਮੇਰੇ ਪਿਆਰੇ ਸੋਜਸ ਤੇਰਾ ਗਾਵਾ ਹੈ ਕੋਈ ਹੱਠਦਾ ਕੰਮ ਨਹੀਂ ਪਰਮਾਤਮਾ ਦੀ ਬੰਦਗੀ ਗੁਰਮੁਖਾਂ ਦਾ ਮੇਲਾ ਪਰਸਪਰ ਗੁਰੂ ਕੀ ਵਿਚਾਰ ਕਰਨੀ ਸਾਨੂੰ ਗੁਰੂ ਕੇ ਕਹਿੰਦੇ ਕੀ ਨੇ ਅਸੀਂ ਕਰਦੇ ਕੀ ਹਾਂ ਗੁਰੂ ਦੇ ਹੁਕਮ ਵਿੱਚ ਜਿਹਨੇ ਦੁਨੀਆਂ ਦੇ ਕੋਈ ਵਿਚਾਰ ਵਿੱਚ ਸੁੱਖ ਲਿਆ ਸਕਦਾ ਹੈ ਸਾਰੇ ਗੁਰੂ ਦੇ ਹੁਕਮ ਵਿੱਚ ਵਸਦੇ ਨੇ ਕੋਈ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝਾ ਤਾਂ ਹੋਮੇ ਕਹਿ ਨਾ ਕੋਈ ਹੁਕਮ ਨੂੰ ਵਿਚਾਰਨਾ ਮੰਨਣਾ ਬੁੱਝਣਾ ਇਹਦਾ ਇੱਕੋ ਹੀ ਅਰਥ ਹੈ ਵਿਚਾਰ ਇੱਕ ਸ਼ਕਤੀ ਹੈ ਜਿਹਨੂੰ ਸਤਿਗੁਰੂ ਬਖਸ਼ੇ ਕਪਤਾਂ ਦਾ ਨਾਮ ਵੀ ਵਿਚਾਰ ਨਹੀਂ ਜ਼ਿਆਦਾ ਵਿਦਿਆ ਅਧਿਐਨ ਕਰਨ ਦਾ ਨਾਮ ਵੀ ਵਿਚਾਰ ਨਹੀਂ ਵਿਚਾਰ ਇੱਕ ਸ਼ਕਤੀ ਹੈ ਜਿਹਨੂੰ ਅਕਾਲ ਪੁਰਖ ਬਖਸ਼ੇ ਵਿਚਾਰ ਮਾਤਰ ਅਸੀਂ ਕਹਿ ਸਕਦੇ ਹਾਂ ਵੀ ਵਿਚਾਰ ਵਿਹਾਰ ਨੂੰ ਸੋਚਣਾ ਪਹਿਲਾਂ ਵੀ ਇਹਦੇ ਵਿੱਚ ਇਹਨੂੰ ਲਾਭ ਕੀ ਹੋਊ ਕਿਸ ਭਾਵ ਮੈਂ ਇੱਥੋਂ ਖਰੀਦਣਾ ਕਿਸ ਭਾਵ ਮੇਰੀ ਸ਼ਹਿਰ ਜਾ ਕੇ ਲੱਗੂਗੀ ਉਹਦੇ 'ਤੇ ਹੜ ਜਗਾਤ ਪਹਾੜਾ ਕਿਰਾਇਆ ਪੈਂਦਾ ਮੈਨੂੰ ਰੋਜ਼ੀ ਵਾਸਤੇ ਇਹਦੇ ਵਿੱਚੋਂ ਕੀ ਨਿਕਲੂ ਇਸ ਵਿਚਾਰ ਤੋਂ ਬਿਨਾਂ ਜਿਹੜਾ ਸੌਦਾ ਖਰੀਦਦਾ ਉਹਨੂੰ ਕਦੇ ਲਾਭ ਨਹੀਂ ਹੁੰਦਾ ਇਹਦਾ ਨਾਂ ਸੌਦਾ ਕਰਨ ਵਾਲੋਂ ਪਹਿਲਾਂ ਸੌਦੇ ਨੂੰ ਵਿਚਾਰਨਾ ਜਿਹੜਾ ਮੈਂ ਕੰਮ ਕਰਦਾ ਇਹਦੇ 'ਚ ਮੈਨੂੰ ਲਾਭ ਕੀ ਹੋਊ ਯੋਗ ਹੈ ਜਾਂ ਕਿ ਅਯੋਗ ਹੈ ਕੋਈ ਮਾਰਗ ਚੱਲਣਾ ਹੋਵੇ ਕਿਸੇ ਵਿਹਾਰ ਦੀ ਸਿੱਧੀ ਲਈ ਹੱਥ ਹਿਲਾਉਣੇ ਹੋਣ ਉਹ ਤੋਂ ਪਹਿਲਾਂ ਵਿਚਾਰ ਆਪਣੀ ਬੁੱਧੀ ਅਨੁਸਾਰ ਹਰ ਇੱਕ ਕਰਦਾ ਗੁਰੂ ਕਹਿੰਦੇ ਵਿਚਾਰ ਬਖਸ਼ੀ ਹੈ ਆਪਣੇ ਪੇਟ ਦੀ ਖਾਤਰ ਜਿਤਨੇ ਵੀ 84 ਲੱਖ ਜੂਨ ਸਾਜੀ ਹੈ ਸਾਰੇ ਆਪਣੇ ਅੰਗਾਂ ਦੀ ਹਰਕਤ ਕਰਦੇ ਨੇ ਸਭ ਹਿਲਾਉਂਦੇ ਨੇ ਪੇਟ ਦੀ ਖਾਤਰ ਤਿੰਨ ਪੁਰਸ਼ ਨੂੰ ਗੁਰਦੇਵ ਨੂੰ ਮਿਲ ਕੇ ਪੁੱਛਣਾ ਵੀ ਮਨੁੱਖ ਜਨਮ ਦਾ ਅਸਲੀ ਯਥਾਰਥ ਕੰਮ ਕੀ ਹੈ ਪੇਟ ਦੀ ਖਾਤਰ ਤਾਂ ਪਸ਼ੂ ਪੰਛੀ ਵੀ ਪਰਿੰਦਿਆਂ ਨੂੰ ਕਰਤਾਰ ਨੇ ਫੜ ਦਿੱਤੇ ਨੇ ਉੱਡ ਕੇ ਵੀ ਉਹਨਾਂ ਨੇ ਆਪਣੇ ਰੋਜ਼ੀ ਉਹ ਟੋਲਣੀ ਹੈ ਸਾਨੂੰ ਹੱਥ ਦਿੱਤੇ ਨੇ ਅਸੀਂ ਹੱਥਾਂ ਨਾਲ ਰੋਜ਼ੀ ਟੋਲਣੀ ਹੈ ਚਾਰ ਪੈਰਾਂ ਵਾਲੇ ਨੂੰ ਪੈਰ ਹੀ ਚਾਰ ਦਿੱਤੇ ਨੇ ਹਰ ਵਿਹਾਰ ਦੀ ਉਹ ਸਿੱਧੀ ਲਈ ਪੇਟ ਦੀ ਖਾਤਰ ਟੋਲਣਾ ਉਹਨਾਂ ਨੇ ਜੰਗਲ 'ਚ ਘਾਟ ਟੋਲਣਗੇ ਜਿੱਥੋਂ ਮਿਲੋ ਆਪਣੀ ਭੁੱਖ ਦੀ ਨਿਵਿਰਤੀ ਗਰਮੀ ਸਰਦੀ ਦਾ ਉਹਲਾ ਆਪੋ ਆਪਣੀ ਡਾਕਟਰੀ ਵਿੱਚ ਸਾਰੇ ਜੀਵਨ ਨੇ ਟੋਲਣਾ ਮਨੁੱਖਾ ਜਨਮ ਦਾ ਵਾਹਿਗੁਰੂ ਦੀ ਬੰਦਗੀ ਕਰਨੀ ਉੱਤਮ ਕਰਮ ਹੈ ਆਪਣੇ ਸਵਾਰਥ ਵਾਸਤੇ ਤਾਂ ਬਿਨਾਂ ਕਿਸੇ ਦੇ ਉਪਦੇਸ਼ ਤੋਂ ਬਿਨਾਂ ਯਤਨ ਤੋਂ ਪੇਟ ਸਭ ਨੂੰ ਲੱਗਿਆ ਹੋਇਆ ਕਰਦੇ ਨੇ ਇਹ ਵਿਚਾਰ ਕਰਨੀ ਵੀ ਮਨੁੱਖ ਦੀ ਅਤੇ ਪਸ਼ੂ ਦਾ ਵਾਧਾ ਘਾਟਾ ਕੀ ਹੈ ਮਨੁੱਖ ਜਿਹੜੀ ਲਿਆਕਤ ਹੈ ਉਹ ਪਸ਼ੂ ਨੂੰ ਨਹੀਂ ਹੈ ਪੇਟ ਦੀ ਉਹਨੂੰ ਵੀ ਗਿਆਨ ਹੈ ਉਹਨੂੰ ਵੀ ਭੁੱਖ ਹੈ ਆਪਣੇ ਪਰਾਏ ਦੀ ਪਛਾਣ ਨਹੀਂ ਜਿੱਥੋਂ ਉਹਦੀ ਭੁੱਖ ਨਿਵਰਤ ਹੋਵੇ ਉੱਥੋਂ ਉਸੇ ਫਸਲ ਨੂੰ ਪੈਣਾ ਉਹਨੇ ਇਹਦੇ ਵਿੱਚ ਵੀ ਰੋਜ਼ੀ ਦੀ ਖਾਤਰ ਸਾਰੇ ਫਿਰਦੇ ਤੇਰੇ 'ਚ ਵਾਧਾ ਹੈ ਮਨੁੱਖ ਨੇ ਰੋਜ਼ੀ ਦੇ ਵਿਹਾਰ ਨੂੰ ਸਿੱਧ ਕਰਕੇ ਪਰਮਾਤਮਾ ਪ੍ਰਾਣ ਟਾਈਮ ਕੱਢਣਾ ਰੋਜ਼ੀ ਦੀ ਖਾਤਰ ਵਿੱਦਿਆ ਸਿੱਖੀ ਵੀ ਸੋਹਣੀ ਗੱਲ ਹੈ ਸੁਖਾਲੀ ਕਰ ਲੈਂਦਾ ਵਿੱਦਿਆ ਤੋਂ ਬਿਨਾਂ ਵਿਹਾਰੀ ਕੰਮ ਆਪਾਂ ਕਿਤਨੀ ਤਕਲੀਫ ਨਾ ਕਰਦੇ ਤੇ ਵਿਦਵਾਨਾਂ ਨੇ ਇਹੋ ਜਿਹੇ ਵਜ੍ਹਾ ਕੱਢ ਲਏ, 100 ਆਦਮੀ ਦਾ 1 ਆਦਮੀ ਕੰਮ ਕਰੀ ਜਾਂਦਾ, ਜਿਹਨੂੰ ਅਸੀਂ ਆਟੋਮੈਟਿਕ ਕਹਿੰਦੇ ਕੰਮ ਚੱਲਦਾ। ਇਹ ਨਵੀਂ ਗੱਲ ਨਹੀਂ ਵੀ ਇਨਸਾਨਾਂ ਨੇ ਕੱਢੀ ਹੈ ਕਰਤਾਰ ਜੀ, ਪਹਿਲਾਂ ਤਾਂ ਆਟੋਮੈਟਿਕ ਹੈ, ਜੋ ਚੀਜ਼ ਹੈ ਆਪੇ ਆਟੋਮੈਟਿਕ ਹੈ। ਹੱਥ ਹਿੱਲਣ ਨੂੰ ਉਸ ਕਾਲ ਦੀ ਮਨ ਰੂਪ ਸ਼ਕਤੀ ਨੇ ਇਸ਼ਾਰਾ ਦੇਣਾ, ਬਟਨ ਨਹੀਂ ਕੋਈ ਦੱਬਣਾ ਪੈਂਦਾ, ਗੱਲ ਨਹੀਂ ਕੋਈ ਮਰੋੜ ਨਹੀਂ ਪੈਂਦੀ, ਇੱਛਾ ਦੇ ਮੁਤਾਬਕ ਹੀ ਅੱਖ ਦੀਆਂ ਪਰਕਾਂ ਚੱਕੀਆਂ ਜਾਂਦੀਆਂ। ਇਹ ਸਮਰੱਥ ਹੈ ਚਸ਼ਮੇ ਦਾ ਨੂੰ, ਇਹ ਨੇਸਿਆ ਕੋਈ ਪਾਰ ਨਹੀਂ ਕਰਨਾ ਪੈਂਦਾ, ਪਸ਼ੂ ਜੋੜਨੇ ਹੋਣ ਤਾਂ ਪੰਜਾਲੀ ਦੇਣੀ ਪੈਂਦੀ ਹੈ, ਆਦਮੀ ਨੂੰ ਆਪਣਾ ਕੋਈ ਕਿੱਤੇ ਵਾਸਤੇ ਔਜ਼ਾਰ ਟੋਲਣਾ ਪੈਂਦਾ, ਫੌਜ 'ਚ ਖੜਨ ਵਾਲੇ ਸ਼ਸਤਰ ਟੋਲਣਾ ਪਵੇਗਾ, ਵਿਹਾਰ 'ਚ ਖੜਨ ਵਾਲੇ ਸੰਦ ਟੋਲਣਾ ਪਵੇਗਾ, ਅੱਖਾਂ ਵਾਸਤੇ ਗਿਆਨ ਸ਼ਕਤੀ ਹੈ, ਇਹ ਕੁਛ ਨਹੀਂ ਟੋਲਣਾ ਪੈਂਦਾ। ਜਦ ਇੱਛਾ ਪਲਕ ਚੱਕੀ ਆਪਣੀ ਬੁੱਧੀ ਅਨੁਸਾਰ ਸਾਰੀ ਦੁਨੀਆਂ ਨੂੰ ਦੇਖ ਲੈਂਦਾ। ਨੈਕ ਦਾ ਸ਼ਹਿਰ ਨਾਲ ਜਦ ਹੁੰਦਾ, ਇਹਦਾ ਨੈਕ ਦਾ ਜਦੋਂ ਲੱਤਾਂ ਆਪੇ ਭੱਜ ਪੈਣੀ, ਇਹ ਸਭ ਕੁਛ ਆਟੋਮੈਟਿਕ ਹੈ, ਸਾਡੇ ਯਾਦ ਨਹੀਂ ਹੈ। ਰੋਜ਼ ਵਰਤੀਰਾ ਕਰਕੇ ਇਨਸਾਨ ਦੀ ਕਰੀ ਹੋਈ ਚੀਜ਼ ਨੂੰ ਅਸੀਂ ਪਰੇਸ਼ਾਨ ਹੋ ਜਾਵੇ, ਇੱਕ ਚੀਜ਼ ਆ ਬਟਨ ਦੱਬੇ ਤਾਂ ਸਾਰੇ ਹੀ ਸੰਨ ਚੱਲਣ ਲੱਗ ਗਏ, ਇੱਕ ਦਰਵਾਜ਼ਾ ਖੁੱਲ੍ਹੇ ਤਾਂ ਸਾਰੇ ਦਰਵਾਜ਼ੇ ਖੁੱਲ੍ਹ ਗਏ। ਉਹ ਇੱਕ ਇਨਸਾਨ ਨੇ ਬਣਾਈ ਚੀਜ਼ ਨੂੰ ਦੇਖ ਕੇ ਪਰੇਸ਼ਾਨ ਹੁੰਦਾ, ਨਾ ਵਾਕਵ ਆਦਮੀ, ਪਰ ਉਹਨੇ ਸਭ ਕੁਛ ਆਟੋਮੈਟਿਕ ਬਣਾਇਆ ਹੋਇਆ, ਕੋਈ ਬਟਨ ਨਹੀਂ ਦੱਬਣਾ ਪੈਂਦਾ, ਹੱਥ ਹਿਲਾਉਣ ਨੂੰ, ਪੈਰ ਹਿਲਾਉਣ ਨੂੰ, ਅੱਖ ਫਰਕਣ ਨੂੰ, ਮਨ ਦਾ ਇਸ਼ਾਰਾ ਹੀ ਹੈ, ਸਿੱਧੂ ਨੂੰ ਕਹੋ ਤੈਨੂੰ ਭੱਜ ਲੈਂਦੇ ਨੇ, ਉਹਨੂੰ ਅਸੀਂ ਜਾਣਦੇ ਨੇ ਹਿਲਾਉਣ ਵਾਲਾ ਉਹੀ ਰੱਬ ਹੈ। ਵਾਕਫ ਹੋਣਾ ਕਿਸੇ ਸਿਆਣਿਆਂ ਕੋਲ ਜਾ ਕੇ ਜਿਹਨਾਂ ਨੇ ਉਹਨੂੰ ਸਿਆਣ ਲਿਆ, ਰੋਗ ਪਛਾਣੇ ਬੈਰ ਸਿਆਣਾ, ਆਪਣੇ ਕੰਮ ਦਾ ਮਾਰਗ ਦੇਖਿਓ ਸਿਆਣਾ, ਡਾਈ ਦਾ ਕੰਮ ਕਰਨ ਵਾਲਾ ਆਪਣੇ ਕੰਮ 'ਤੇ ਸਿਆਣਾ, ਖੁਰਾਕ ਦਾ ਕਰਨ ਵਾਲਾ ਆਪਣੇ ਕੰਮ 'ਤੇ ਸਿਆਣਾ, ਹਲ ਵਹਾਉਣ ਵਾਲਾ ਆਪਣੇ ਕੰਮ 'ਤੇ ਸਿਆਣਾ। ਅਣਜਾਣ ਤਾਂ 2000 ਦੇ ਬਹੁਤ ਫੰਡ ਹੈ, ਉਹ ਇੱਥੋਂ ਨੂੰ ਹਰ ਇੱਕ ਨੂੰ ਸਿਆਣਪ ਆਪਣੇ ਕੰਮ ਦੀ ਹੈਗੀ, ਜੋ ਕਿਵੇਂ ਕਰਨਾ ਜੋ ਕਿਵੇਂ ਕਰਨਾ। ਰੱਬ ਦੇ ਮਿਲਣ ਦੇ ਕੇਵਲ ਪ੍ਰੇਮੀਆਂ ਨੂੰ ਹੀ, ਉਸ ਦੇ ਲਗਨ ਵਾਲਿਆਂ ਨੂੰ, ਵਿਦਿਆ ਆਪੇ ਨਹੀਂ ਆਉਂਦੀ, ਕਿਸੇ ਉਸਤਾਦ ਕੋਲ ਜਾਣਾ ਪਵੇਗਾ, ਨਾਲੇ ਤੇਰਾ ਆਪਣਾ ਰੂਪ ਹੈ, ਉਹਨੇ ਵਿਦਵਾਨ ਦੇ ਨਾਲ ਕੱਸ ਕੇ ਜਾਗ ਪੈਣਾ ਹੈ, ਵਿਦਿਆ ਤੇਰੇ ਕੋਲ ਹੀ, ਜੇ ਦੂਜੇ ਕੋਲ ਲੈਣੀ ਹੋਵੇ ਤਾਂ ਮਾਸਟਰ ਕੋਲ ਮੁੱਕ ਜਾਏ। ਜੇ ਉਹ ਤੋਂ ਵਿਦਿਆਰਥੀਆਂ ਨੂੰ ਵੰਡੀ ਹੋਈ ਵਿਦਿਆ ਦਾ ਹਜ਼ੂਰ ਨੇ ਅਸੂਲ ਹੀ ਵੀਣ ਵੀ ਇਹ ਅਗਿਆਨ ਦੇ ਪਰਦੇ ਸੁੱਤੀ ਪਈ ਹੈ, ਗਿਆਨੀ ਦੇ ਨਾਲ ਬੁੱਧੀ ਘਸਾ ਕੇ ਜਗਾਉਣੀ ਹੈ। ਹੈ ਅੱਗੇ ਹੀ ਜਿਹੜਾ ਕੁਛ ਤੂੰ ਲੈਣਾ ਨਹੀਂ ਮਾਸਟਰ ਕੋਲੋਂ, ਵਿਦਿਆ ਸੰਸਰ ਬਣਾ ਵਗਦੀ ਹੈ ਜਿਹਦਾ ਅਭਿਆਸ ਕਰੇ, ਸੰਸ ਕਹਿੰਦੇ ਨੇ 1000 ਨੂੰ, ਵਿਦਿਆ ਅਭਿਆਸ ਕਰੇ ਤਾਂ 1000 ਗੁਣਾ ਵਧਦੀ ਹੈ, ਸਾਰੀਆਂ ਜਿਣਸਾਂ ਵਰਤੇ ਤੇ ਘਟਦੀਆਂ, ਵਿਦਿਆ ਵਰਤੇ ਤੇ ਵੱਧਦੀ ਹੈ। ਵਿਦਿਆ ਨੂੰ ਜਿੰਨਾ ਵਰਤੋ ਓਨੀ ਵਧੇਗੀ, ਕਿਸੇ ਵੀ ਕਰਤੱਵ ਦੀ ਹੈ, ਕੋਈ ਭਾਸ਼ਾ ਸਿੱਖਣ ਦੀ ਹੈ, ਕੋਈ ਵਿਹਾਰ ਸਿੱਖਣ ਦੀ ਹੈ, ਜਿੰਨਾ ਤੁਸੀਂ ਉਹਨੂੰ ਵਰਤੋਂ 'ਚ ਲਿਆਵੇਗਾ ਉਹ ਵਧੇਗੀ। ਛੱਡ ਦਿਓ ਵਿਦਿਆ ਭੁੱਲ ਜਾਓ, ਹਰ ਇੱਕ ਜਿਣਸ ਵਰਤੇ ਤੇ ਘੱਟਦੀ ਹੈ, ਪੈਸਾ ਪਿਓ ਦੀ ਜੇਬ 'ਚੋਂ ਨਿਕਲੂ ਤਾਂ ਪੁੱਤ ਦੀ ਜਾਊਗਾ, ਦੋ ਨਹੀਂ ਪੈਸੇ ਦੇ ਬਣਦੇ ਬਿਨਾਂ, ਪਿਓ ਕੋਲ ਵੀ ਰਹੇ ਪੁੱਤ ਕੋਲ ਵੀ ਚਲੇ ਜਾਏ। ਵਿਦਿਆ ਜਿੰਨੇ ਵਿਦਿਆਰਥੀ ਉਸਤਾਦ ਤੋਂ ਸਿੱਖਣਗੇ ਸਾਰੇ ਕੋਲ ਹਜੂ ਨਾਲ ਉਹਦੀ ਬਣੀ ਰਹਿੰਦੀ ਹੈ, ਇਹ ਘੱਟਦੀ ਨਹੀਂ, ਇਹ ਵਰਤੋਂ 'ਚ ਲਿਆਉਣ 'ਤੇ ਵੱਧਦੀ ਹੈ। ਪਰ ਵਿਦਿਆ ਵਿਦਿਆ ਹੀ ਹੈ, ਰੱਬ ਦੀ ਪ੍ਰਾਪਤੀ, ਨਵੀਂ ਚੀਜ਼ ਕੋਈ ਨਹੀਂ, ਤੂੰ ਹੈ ਉਹ ਹੀ ਜਿਹੜਾ ਕੁਛ ਹੈਗਾ, ਸਾਰੇ ਉਸੇ ਕਰਤਾ ਪੁਰਖ ਦੀ ਅਣਸ ਨੇ। ਜਾਣਨ ਵਾਲੇ ਨੂੰ ਇਹ ਪਰੇਸ਼ਾਨੀ ਨਹੀਂ ਵੀ ਕੋਈ ਇਹੋ ਜਿਹੀ ਚਿੰਨ੍ਹ ਬਣੇ ਉਹ ਚੀਜ਼ ਦਾ ਉਹਨੂੰ ਜਾ ਕੇ ਪਛਾਣ ਲਈ, ਸਾਰਿਆਂ 'ਚ ਰਮੀ ਹੋਈ ਤਾਕਤ ਨੂੰ ਰੱਬ ਕਹਿੰਦੇ ਨੇ, ਰਵਈਆ ਸਾਡਾ ਬਾਹਰ ਕਹਿੰਦੇ ਫਲਾਣੇ ਮਹਾਂਪੁਰਖੋਂ ਰੱਬ ਮਿਲ ਗਿਆ ਸੀ, ਬੜੀ ਭਗਤੀ ਕਰੀ ਉਹਨੇ, ਕੰਧਲਾ 'ਚ ਜਾ ਕੇ ਇਹਨਾਂ 'ਚ ਬੈਠਾ ਰਿਹਾ, ਜਪ ਤਪ ਇੰਨਾ ਕੀਤਾ, ਪੁੰਨ ਇੰਨੇ ਕੀਤੇ, ਜੱਗ ਇੰਨੇ ਕੀਤੇ, ਇਹਨਾਂ ਚੀਜ਼ਾਂ ਦੇ ਪ੍ਰਮਾਤਮਾ ਵਸ਼ ਨਹੀਂ। ਉਹ ਆਪਣੇ ਆਪ ਦਾ ਗਿਆਨਵਾਨ ਗਿਆਨੀ ਮਿਲੇਗਾ, ਉਹਨੂੰ ਜਾ ਕੇ ਗਿਆਨ ਹੋਵੇਗਾ, ਉਹ ਵਰਣ ਵਾਲੀ ਚੀਜ਼ ਨਹੀਂ, ਪਹਿਲਾਂ ਹੀ ਉਹੀ ਹੈ, ਫੁੱਲ ਪਈ ਹੈ, ਫੁੱਲ ਕੱਢਣੀ ਹੈ। जो कुछ है अजाण चेतन जी कोई परमात्मा है, जानने वाले नु मिल के उन्होंने उस्ताद कह लो, गुरुदेव कह लो, महापुरुष कह लो, जिकन किस की लैक कम कर दिया उस रुट कह लो, उन्होंने मिलने ते जागेगी, अपने जोर लाए ते नहीं जागे, आपे नहीं बीतिया होनी। विहार हरिक विहार करने वाले राह दिता, बैठे विहार जगा नहीं उठ के मैनू कर, जद करेगा विहार रस्ता जो भी तू उल्टा कर दे मैनू एवं कर, करने वाले राह विहार देने लग जाए, जद ओरी बुद्धि चल पवे विहार च, पहला उस्ताद नहीं पूछना पवेगा इस विहार में किवें करा मैं। रब प्राप्ति एक शब्द बनाया भी रब की प्राप्ति, विद्या की प्राप्ति, विद्या का स्वरूप है, चौदह ही विद्या तेरे बिच ने, चौदह लिपिया का नाम विद्या नहीं है, लिपिया लखा ही ने दुनिया में, अपने अपने देश किनिया किनिया लिपिया, हालांकि नहीं बोली थोड़े चिर मगरों बोल लिपि बोलने कहते हैं, अखर बनन कह लो, अखर बनाने वाला भी महापुरख बहुत होने बहुत होए ने, समा पा के किनिया की भुल जाती है, किनिया की नवें प्रगट हो जाती है। विद्या जथारे तो वर्तों च लाने वाले कम देगी, सारे नहीं देगी, है सारे ची कि रब की अणस है, विद्या सारे ची है, जिन्हें मेहनत की है उन्हें सेंस दिया सोलह कर लिया, सोलह तक दिमाग की सफाई है, उदो उपर उन्हें काम सीखना जोड़ा करना है उस बुद्ध ना, बुद्ध की कामरीत, बुद्ध की पुष्टि, बुद्ध का पालना सोलह तक है, बुद्ध न जगा उदो उपर जोड़ा मजबूर लेना वह विहार की सिद्धि है, सारी उम्र बन जा विद्यता नहीं मुकती, दिमाग की पुष्टि अगे फिर जोड़ा विहार करना उस इनी जोरावर बुद्धि करना, असी खरीदी नहीं सानू विहार करना नहीं आता, कूड़ा पढ़िया ही नहीं असी सानू कि आजगी, जिन्हें सोलह करिए वह अठ आला नहीं कर सकता, साइंसदानी ने सोलह करिए वह हर एक विद्रोह उतनी कामरीत करेगा, बुद्धि की कामरीत सोलह तक है, ब्रह्म ज्ञान की कामरीत महापुरुख के मेले का नाम है, अवश्यमयी बुद्धि बधी जाने हर एक नूर के बंदे ने, जदों वेला हो गया अवश्यमयी सूर्य चढ़े तो सारे प्रकाश हो जाता है, महापुरुख न मिलन से लगन वाली बुद्धिया सारे ही प्रकाश हो जाए। उस गरीब नवाज के घर में कहा जिस वखर को लैन तू आया राम नाम संतन कर पाया, जो सारे रमिया होया राम है, राम असी मुस्तका तौर पर साड़ी भाषा च किसी शरीर को रोग है, कोई भुखदा है, तेहदा है, कोई वो वध घर छकन तो है, खट्टे मिट्टे तो है, वैवादी तो है, उस रोग निवृत्ति का अगला हिस्सा राम है, हाँ भी अगे नौ मैनू राम है, जो रोग सारा हट जाए तो बिल्कुल राम है जी, बस में राम रमी हुई तक खुदा का नाम है, सारे च रमया होया वो राम का लगन वाला ही जानेगा, दूजा नहीं जानता है सारे च ही, एक राम जी प्रोढ़ता सारे जग विच नहीं, उहदे कोलों मिलिया करके किसी संपर्ता का आगू है, हो उन्हों अवतार कह लो, टाइम का गुरु कह लो, जिस तरह की किसी लगन है, देश की भाषा है, उस तो लगन लगनी है, वास्तव में राम सारे च रमे होने नौ है, व्यक्ति का नौ राम नहीं, सारे च रमया राम है, जोड़ा उसनों रब कह के भी बुलाउंदे आ, राम कह के बुलाउंदे आ, जोड़ा उस्ताद को शब्द सुन लिया उस समझ आ जानी है, वास्तव में उसका नौ नहीं, कोई रब का कोई नौ नहीं है, रब भी रमिया करके रब बनया हुआ, सारे का हिंदू मुसलमान का साझा नौ है, पैगंबर ने नहीं धरिया किसी की लिपि का कथन नहीं है, सारे च रमिया करके वे खुदा खुद अपने आप का नौ है, यह मुसलमानों के वीर के वरतों च आता है, राम हिंदुओं की वरतों च आता है, वाहिगुरु सिखा की वरतों च आता है, उस्ताद ने दस्या है, पर जिहड़ी चीज उह अख देख सकदी असीं नौ उहदा धर सकदे आ, जां उहदा रूप रंग इहने दा नौ की है, कोई नौ नहीं उहदा, विद्या नौ, विद्या ना वाक विद्या वाकब हो जाना, विद्या का नाम रमे राम नूं पछाण लैना, ਉਹ ਜਿਹੜਾ ਅੱਗੇ ਪੜ੍ਹਿਆ ਹੋਇਆ ਉਹਦੇ ਕੋਲ ਪੜ੍ਹ ਹੋਵੇ ਕਿ ਉਸੇ ਦਿਨ ਉਹ ਉਸਤਾਦ ਹੈ, ਉਸੇ ਦਿਨ ਉਹ ਗੁਰਦੇਵ ਹੈ. ਥੋੜ੍ਹਾ ਜਿਹਾ ਫਰਕ ਹੈ. ਹਰ ਇੱਕ ਵਿਹਾਰ ਦੇ ਦੱਸਣ ਵਾਲੇ ਦਾ ਨਾਮ ਗੁਰੂ ਹੈ, ਪੁੱਛਣ ਵਾਲੇ ਦਾ ਨਾਮ ਸੇਵਕ ਹੈ. ਸੇਵਕ ਹੈ, ਸਿੱਖ ਹੈ, ਸ਼ਿਸ਼ ਹੈ, ਵਿਦਿਆਰਥੀ ਹੈ, ਇਹਨਾਂ ਸ਼ਬਦਾਂ ਨਾਲ ਬੁਲਾਇਆ ਜਾਂਦਾ. ਹੋਰ ਵੀ ਹੋਣਗੇ, ਸਵਾਮੀ ਵੀ ਕਿਹਾ ਜਾਂਦਾ, ਮਾਸਟਰ ਵੀ ਕਿਹਾ ਜਾਂਦਾ, ਪ੍ਰੋਫੈਸਰ ਵੀ ਕਿਹਾ ਜਾਂਦਾ, ਗੁਰਦੇਵ ਵੀ ਕਿਹਾ ਜਾਂਦਾ. ਪਰ ਜਿਹੜਾ ਸੱਤ ਦੇ ਦੱਸਣ ਵਾਲਾ ਉਹਦਾ ਨਾਮ ਸਤਿਗੁਰੂ ਹੈ. ਜਾਣਦੇ ਸਾਰੇ ਨੇ ਸੱਤ, ਸੱਤ ਨੂੰ ਅਸਲ ਗੁਰਦੇਵ ਦੀ ਵਿਵਸਥਾ, ਉਹਨੂੰ ਪਛਾਣ ਲੈਣਾ, ਉਹਨੂੰ ਗ੍ਰਹਿਣ ਕਰਨਾ. ਇਹ ਜਿਹੜਾ ਰਮਿਆ ਰੱਬ ਹੈ ਉਹ ਹੈ ਕਿਹਾ ਜਿਹਾ ਰੂਪ ਰੰਗ ਤਾਂ ਇਹਦਾ ਕੋਈ ਹੈ ਨਹੀਂ, ਵਿਦਿਆ ਦਾ ਕੋਈ ਰੂਪ ਨਹੀਂ ਸੱਜਣ, ਇਸ ਅੱਖ ਦਾ ਵਿਸ਼ਾ ਹੀ ਨਹੀਂ. ਉਹ ਅੱਖਰ ਨਾਲ ਲਿਪੀ ਦੇਖ ਲਾਂਗੇ, ਉਹ ਦਿਮਾਗੀ ਰੋਸ਼ਨੀ ਹੈ. ਅੱਖਰ ਨਹੀਂ ਉੱਥੇ ਜਾਣੇ, ਅੱਖਰ ਖਿਰ ਜਾਣਗੇ, ਉਹ ਅੱਖਰ ਇਹਨਵੇਂ ਨਾ ਹੈ. ਬੜੀ ਸ਼ੰਕਾਵਾਦੀ ਵੀ ਨਾਲ ਬਰਾਬਰ ਸ਼ੰਕਾ ਪਾਈ ਜਾਂਦੇ ਵੀ ਜਹ ਬੋਲਤਾ ਅੱਖਰ ਆਵਾ, ਜਹ ਅਬੋਲਤਾ ਮਨ ਨਾ ਰਹਾਵਾ. ਜਿੱਥੇ ਚੁੱਪ ਹੀ ਹੈ ਉੱਥੇ ਲੱਭੂ ਦੋਹਾਂ ਚੋਂ ਕੀ, ਦੋਨੋਂ ਚੁੱਪ ਕਰੇ ਹੋਏ ਨੂੰ ਕਿਸੇ ਨੂੰ ਮਤ ਨਹੀਂ ਆਉਂਦੀ, ਨਾ ਸਵਾਮੀ ਨੂੰ ਨਾ ਸੇਵਕ ਨੂੰ. ਜਹਾਂ ਬੋਲ ਉੱਥੇ ਅੱਖਰ ਬਣ ਜੂਗਾ, ਅੱਖਰ ਖੇਰਨ ਵਾਲਾ ਹੈ. ਜਹਾਂ ਅਬੋਲ ਹੈ ਉੱਥੇ ਕੁਛ ਸਮਝ ਨਹੀਂ ਪੈਂਦੀ, ਉੱਥੇ ਮਨ ਹੀ ਠਹਿਰਦਾ. ਜਹ ਬੋਲਤਾ ਅੱਖਰ ਆਵਾ, ਜਹ ਅਬੋਲਤਾ ਮਨ ਨਾ ਰਹਾਵਾ. ਬੋਲ ਅਬੋਲ ਮਤ ਹੈ ਸੋਏ, ਜਸ ਉਹ ਹੈ ਤਸ ਲੱਖਾਂ ਨਾ ਕੋਏ. ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ, ਕਬੀਰ ਸਾਹਿਬ ਜੀ ਨੇ ਸਿਰੋਂ ਪਾ ਦਿੱਤਾ. ਉਹਨਾਂ ਦੀ ਬਾਬ ਨਖਰੀ ਦਾ ਪਹਿਲਾ ਸ਼ਬਦ ਹੈ. ਬਾਬ ਨਖਰੀ ਗੋੜੀ ਰਾਗ ਵਿੱਚ ਦੋ ਨੇ, ਇੱਕ ਕਬੀਰ ਸਾਹਿਬ ਨੇ ਉਤਾਰੀ ਹੈ, ਇੱਕ ਮਹਾਰਾਜ ਪੰਚਮ ਪਾਤਸ਼ਾਹ ਨੇ ਉਤਾਰੀ ਹੈ. 52 ਅੱਖਰਾਂ ਦਾ ਨਾਂ ਹੈ ਸੰਸਕ੍ਰਿਤ ਦੇ ਵਿੱਚ. 52 ਅੱਖਰਾਂ ਦੇ ਦੁਆਰੇ ਚਾਰ ਮੰਗਲਾਂ ਚਾਰ ਚਾਗੇ, 52 ਦੀ ਜਗ੍ਹਾ 56, 56 ਸਫਲ ਸਲੋਕ. ਪਿੱਛੋਂ ਪ੍ਰਾਰਥਨਾ 'ਚ ਆ ਜਾਂਦਾ ਹੈ, ਪਹਿਲਾਂ ਆਰੰਭ 'ਚ ਆ ਜਾਂਦਾ ਮੰਗਲਾਚਾਰ 'ਚ, ਉਹ ਰਹਿੰਦੇ ਨੇ ਸ਼ਬਦ. 52 ਤੋਂ ਬਿਨਾਂ ਨੇ, 52 ਦਾ ਵੀ ਬਾਵਨ ਅੱਖਰੀ ਹੈ, 52 ਅੱਖਰਾਂ ਵਾਲੀ. ਆਮ ਲਿਪੀਆਂ ਦੇ ਇੱਕੋ ਜਿਹੇ ਅੱਖਰ ਨਹੀਂ ਹਨ ਸਾਰਿਆਂ ਨਾਲੋਂ, ਸੰਸਕ੍ਰਿਤ ਦੇ ਅੱਖਰ 52 ਨੇ. ਉਹਦੇ ਨਾਲ ਸਲਗਮ ਲਗਾ ਮਾਤਰਾ ਜ਼ਿਆਦਾ ਲੱਗਣ 'ਤੇ ਹੋਏ ਨੇ ਅੱਖਰ, 34 ਹੋਏ ਨੇ ਸਾਰੇ. ਉਪਮਾ ਦੇ ਵਿੱਚ ਇੱਕ ਅਕਾਲ ਦੇ ਵਿੱਚ ਬੁੜਾ ਕੱਢ ਦਿੰਦੇ ਨੇ, ਮਗਰੋਂ 34 ਅੱਖਰ ਵਿਹਾਰ 'ਚ ਰਹਿ ਜਾਂਦੇ ਨੇ. ਵਿਆਸ ਦੇਵ ਜੀ ਨੇ ਵੀ 34 ਉਚਾਰੇ ਨੇ, ਜਿਹੜੇ ਨਿੱਕੀਆਂ ਰਚਨਾ ਵਾਲੇ ਹੋਏ ਨੇ ਸਾਰੇ 34-34 ਅੱਖਰ. ਉਹਦੇ ਨਾਲ ਜਿਹਨੂੰ ਲੱਗ ਨਹੀਂ ਲੱਗੀ ਉਹਨੂੰ ਆਪਣੇ ਦੇਸ਼ ਵਿੱਚ ਕੱਚੀ ਕਹਿ ਕੇ ਬੁਲਾਉਂਦੇ ਹੈ, ਜਾਂ ਸਧਾਰਨ ਆਦਮੀ ਉਹਨੂੰ ਲੰਡੇ ਵੀ ਕਹਿੰਦੇ ਹੈ, ਜਿਹਨੂੰ ਲੱਕਣ ਨਾ ਕੋਈ ਨੂੰ ਲੰਡੇ ਵੀ ਕਹਿੰਦੇ ਹੈ. ਉਹਨਾਂ ਦਾ ਵੀ ਵਿਹਾਰ ਦਿੰਦਾ ਜਿਹੜੇ ਜਾਣਦੇ ਨੇ. ਜਾਣ ਵਾਲਾ ਵੀ ਉਸ ਖਤ ਨੂੰ ਪੜ੍ਹ ਸਕਦਾ, ਦੂਆ ਨਹੀਂ ਪੜ੍ਹ ਸਕਦਾ. ਚਾਹੇ ਉਹਨੂੰ ਬਿਲਾਸ਼ ਮੰਨ ਲਓ, ਦੋ ਬਰਾਦਰਾਂ ਦਾ ਸੂਚੀ ਵੀ ਮਹਾਜਨ ਦਿੱਲੀ ਨੂੰ ਸੌਦਾ ਲੈਣ ਵਾਸਤੇ ਗਿਆ, ਉਹਨੇ ਜਾ ਕੇ ਖਤ ਪਾਇਆ ਵੀ ਦਿੱਲੀ ਗਏ ਅਸੀਂ ਉੱਥੇ ਲੋਟੇ ਖਰੀਦ ਲਏ, ਦਿੱਲੀ ਗਏ ਲੋਟੇ ਲਏ. ਹੈ ਵਿਹਾਰੀ ਗੱਲ, ਨੀਤੀ ਵਾਲੇ ਦੀ ਕਥਨ ਕੀਤੀ. ਉਹ ਲਿਪੀ ਦੇ ਸਵਾਲ ਨਾਲ ਹੀ ਉਹਨੂੰ ਲੱਗਣ ਤਾਂ ਕੋਈ ਲੱਗਦਾ ਨਹੀਂ, ਉਹਦਾ ਗਾਹਾਂ ਕੋਈ ਬਣਦਾ ਨਹੀਂ. ਉਹ ਮਹਾਜਨਾਂ ਦੇ ਵਹੀ ਦੇ ਕੰਮ ਆਏ ਨੇ, ਜਿਹੜਾ ਲਿਖਦਾ ਸੀ ਉਹੀ ਪੜ੍ਹ ਸਕਦੇ, ਹੁਣ ਪੜ੍ਹੀ ਦੂਏ ਨੇ ਲਿਖੀ ਦੂਏ ਨੇ. ਉਹਨਾਂ ਨੇ ਕਿਹਾ ਵੀ ਲਿਟੀ ਦਿੱਲੀ ਗਏ ਲੋਟੇ ਲਏ, ਬੜੀ ਵਹੀ ਪਟਨੇ ਨੂੰ ਭੇਜ ਦਿਓ ਵੀ ਅਸੀਂ ਵਹੀ ਦੇ ਉੱਤੇ ਉਤਵਾਰ ਦਿਖਾਉਣਾ ਵੀ ਸਾਡਾ ਵਿਹਾਰਕਾਰ ਇੰਨਾ ਚੱਲਦਾ, ਸਾਡੇ ਕੋਲ ਇੰਨਾ ਪਦਾਰਥ ਹੈ. ਉਹ ਬਿਆਨਾ ਦੇਣ ਵਾਲਾ ਹੀ ਸਵਾਲ ਹੈ, ਉਹ ਦਿਖਾਲ ਕੇ ਵਣਜ ਕਰ ਸਕਦਾ ਵੀ ਬੜੀ ਬਹੂ ਪਟਨੇ ਨੂੰ ਭੇਜ ਦਿਓ. ਗਾਹਾਂ ਪੜ੍ਹਨ ਵਾਲੇ ਨੇ ਪੜ੍ਹੀ ਵੀ ਦਿੱਲੀ ਗਏ ਲੁੱਟ ਲਏ, ਬੜੀ ਬਹੂ ਪਿੱਟਣ ਭੇਜ ਦਿਓ. ਕੋਈ ਲੱਕਾਂ ਨਾਲ ਤਾਂ ਹੈ ਨਹੀਂ ਉਹਨੂੰ ਕੋਈ, ਉਹਦੇ 'ਚ ਸੰਕਤ ਤਾਂ ਹੀ ਉਹਦਾ ਨਾਮ ਕੱਚੀ ਰੱਖਿਆ ਹੋਇਆ. ਆਮ ਤੌਰ 'ਤੇ ਛੋਟਾ ਅਧੂਰਾ ਸ਼ਬਦੀ ਵਰਤੋਂ 'ਚ ਲਿਆਉਣ 'ਤੇ ਅਸੀਂ ਆਮ ਲਾਂਡੇ ਵੀ ਕਹਿ ਦਿੰਦੇ ਉਹਨੂੰ, ਵੀ ਉਹਨੂੰ ਲੱਕਾਂ ਨਾਲ ਨਹੀਂ ਹੈ ਲੰਡੇ ਨੇ. ਕੀ ਲੰਡੇ ਬਣਿਆ ਤੂੰ, ਇਹਨੂੰ ਕੱਚੀ ਕਹਿੰਦੇ ਨੇ ਆਮ ਤੌਰ 'ਤੇ. ਮਹਾਜਨ ਸਾਰੇ ਵਿਅੰਜਨ ਦੇ ਸਾਹਿਬ 'ਚ ਇਹੀ ਰੱਖਦੇ ਤੇ ਵੀ ਦੂਆ ਕੋਈ ਉਠਾਲ ਹੀ ਨਾ ਸਕੇ, ਦੂਆ ਨਹੀਂ ਉਹਦਾ ਨਾਂ ਬਣਾ ਸਕਦਾ, ਉਹਨੇ ਪੜਿਆ ਉਹ ਉਠਾਲ ਸਕਦਾ,
वो कहता बड़ी हैरानी की गल है भी लुट जब दिल्ली गए लुटे गए बड़ी बहू को फौजदारी है जी जाके उन्होंने खोह के लेके दे दू बड़ी बहू पिटन भेज दियो पर लगे पिटन वाले लकन तो है नहीं
परम पिता दे विच है भी ब्रह्म ज्ञानी की संगत करने वाला ब्रह्म ज्ञान आंदा है बकबता करने वाले विद्वान बहुत दुनिया से आए हैं परमात्मा की दिनी शुद्ध विचारा नाल होंदी है उस अखर का अभ्यास करने वाले विद्या बढ़ जाती है अभ्यास में सारे फल लगते हैं चिड़ा ज्यादा गेरी जमीन वो फसल सोहनी हो जाती है वह भी नौ अभ्यास ही उन्होंने बड़ा पाने का सुभाव है अभ्यास है आदत है कई कामों असी आदत भी वरत लें उन्होंने तो भाई आदत ही है कम करने की भावें बुरा भी हो गया उन्होंने आदत पै जा है अभ्यास भी उसने कह अभ्यास वास्तव में शुभ विचार किसी शब्द के रटन कहते बार बार रटन करना उन्होंने अभ्यास के शब्द ना सुंदर शब्द है अभ्यासी है वह ब्रह्म विद्या का चाहे वह वाहगुरु शब्द का अभ्यास करता है कोई मरा मरा का करता है कोई अल्लाह अल्लाह का करता जिथे किसी की लगन है जिस तरह मास्टर ने दस दिता विद्या दे जगाउन दा साधन है परमात्मा का कोई नौ नहीं विद्या का कोई नौ नहीं जिहड़ा मास्टर ने लिपी रच दी वो राही रोशनी हो जानी दिमाग में राज दरबारा का काम करने वाला बन जाएगा वाहिगुरु की प्राप्ति वाला बन जाएगा उस्ताद दे शब्द नूं कमा के रामायण वाला जी वाल्मीकि एक महापुरुख होया जिहड़ा हुण तक उहदे पैरोकार ऋषि करके मनते हैं योगी कह के मनते भी रब नाल जुड़िया होया है पहली अवस्था उहदी चोटी का ठग सी पर ठग भी राह मारन वाला मार के ही चीज खोना थी जिहड़ी खोती साडे देश की सभ्यता है चशम गोरे की तो मेरी नहीं पर मेरे समय च होई है सरंद ब्रांच नहर कढ़ी एक बरतानिया ने 84 हूँ सदी तो 4 साल उपर हो गए 1884 कढ़ी आ आए ने अपने 1850 कब्जा पंजाब का इन्होंने 50 लिया हिंदुस्तान तो 200 वर्ष पहला दे गए हुए हैं 1717 दे गए हुए हैं 1884 इन्होंने नहर कढ़ी है आहोर रहना उदू पहला कढ ली है कब्जा इन्होंने 50 ले लिया पंजाब का इंडस्ट्री का काम इन्हें जाते ही तोड़ता है पहले राजा ने यह जहा तवज्जो नहीं दी जल पानी छकन थाई ध्यान रखे 600 वरा लोधी कर गए 200 वरा चुकत्ते कर गए जिन्होंने बावर के भी कहा जाता चुकत्ते भी कहा जाता है चुकत्ते उन्होंने तो खालसा बाबर वड्डे का नाम थी बाबर बाबर दे हिमानू दे अकबर अकबर दे जहांगीर जहांगीर दे शाहजहान शाहजहान दे औरंगजेब दे बहादुर शाह इन्हें थोड़ा चिर राज किया है पहली ऊंची मर गया यह 7वीं पीढ़ी से थी एक 200 वर्ष में ही समाप्त हो इत्थे चीज सारी जान वाली है अपनी छोटी जी इलाके के मुताबिक यहूदी इलाका जोड़ा उन्होंने राज सारे जा रहा नहीं सारे राजे 200, 250, 300 सारे बदलते रहने अपने राजस्थान से किन्ने चढ़ते करते हो स्टोरी मैं नहीं देखी ना सरवण की है कि तू पर पहले राजस्थान के रेगिस्तान के स्टेट हो गए छोटे वे चार रियासत सिद्धू दिया 17वीं सदवी 6वें पातशाह के वरनाल आई है जिस तरह अपना इतिहास दसदा जिहड़ी विक्रमाजीत की सदी कह लो ईसा जी की कह लो 57 साल का सुची उन्होंने उम्र का फर्क है एक सदी च होए ने विक्रमाजीत 57 साल वड्डा सी ईसा छोटा थी ईसा जी का सन हुण 1988 है ये आप भी विचार लो भी इन लोहट बढ़ाई इन्नी होंगी है विक्रमा जी का 2044 है हूँ 45 शुरू हो गया इन्हों का 2 महीने घट 57 साल का फर्क थी
ਉਹਨਾਂ ਦਾ ਪਹਿਲੀ ਜਨਵਰੀ ਦਾ ਜਨਮ ਹੈ। ਹੁਣ ਉਹ ਕਦੇ ਵਿਦਵਾਨ ਮਨਾ ਲੈਣ, ਅੱਗਾ ਪਿੱਛਾ ਸਮਾਂ ਪਾ ਕੇ ਵਿਦਵਾਨਾਂ ਦੀ ਅਕਲ 'ਚ ਹੋ ਜਾਂਦਾ ਹੁੰਦਾ। ਹੁਣ ਉਹ 25 ਦਸੰਬਰ ਨੂੰ ਹੀ ਮਨਾ ਲੈਂਦੇ ਨੇ। ਬਸ਼ਮੇ ਸੈਨੋ ਦੇ ਜੰਮਣ ਤੋਂ ਚੱਲਿਆ ਈਸਾ ਜੀ ਦਾ ਪਹਿਲੀ ਜਨਵਰੀ ਦਾ ਜਨਮ। ਇਹਨਾਂ ਦਾ ਪਹਿਲੇ ਨਰਾਤੇ ਦਾ ਹੈ। ਚੇਤ ਦੇ ਦੂਜੇ ਪੱਖ ਨੂੰ ਨਰਾਤਾ ਕਹਿ ਕੇ ਬੁਲਾਉਂਦੇ ਨੇ ਏਕਮ ਨੂੰ। ਚੇਤ ਦੇ ਪਿਛਲੇ ਪੱਖ ਦਾ ਪਹਿਲੇ ਤੋਂ ਆਪਣੇ ਨਵਾਂ ਸਮਤ ਲੱਗਦਾ, ਨਵਾਂ ਸਮਤ ਵਿਕਰਮਾ ਜੀ ਦੇ ਜਨਮ ਦਾ ਦਿਨ। ਉਹਨਾਂ ਦਾ ਸਨ ਉਦੋਂ ਤੋਂ ਚੱਲਦਾ। ਗਰੀਬ ਨਵਾਜ ਦਾ ਹੁਣ 518 ਵਰੇ ਹੋ ਗਏ। ਕਾਤਕ ਦੀ ਪੂਰਨਮਾਸੀ ਤੇ ਨੀਵਾਂ ਲੱਗ ਜਾਊ। ਇਸ ਲੋਟ ਉਹਨਾਂ ਦੇ ਅੰਦਾਜ਼ੇ 'ਚ ਆਉਂਦਾ ਹੈ ਜਿਹੜਾ ਸਾਰੇ ਹਾਲੇ ਆਪਣੇ ਵਿਧਾਨ ਅੱਗੋਂ ਬਹੁਤ ਹੋ ਚੁੱਕੇ ਹੋਣਗੇ, ਕੋਈ ਲਿਖਤ 'ਚ ਨਹੀਂ ਆਪਾਂ ਨੂੰ ਮਿਲਦਾ। ਲਿਖਤ 'ਚ ਦੋ ਹੀ ਨੇ, ਈਸਾ ਜੀ ਦਾ ਵਿਕਰਮਾ ਜੀ ਦਾ। ਇਹ ਆਪਣੀ ਆਪਣੀ ਕੰਟਰੀ 'ਚ ਸੀ, ਉਹ ਸਾਰੇ ਰਾਜ ਕਰਕੇ ਪਿਛਲੇ ਜ਼ਮਾਨੇ 'ਚ ਪਿਛਲੀਆਂ ਸਦੀਆਂ ਵਿੱਚ ਉਹ ਰਾਜ ਸਾਰੇ ਮੁਲਕ ਵਿੱਚ ਕਰ ਗਏ। ਘੱਟ ਤੋਂ ਘੱਟ ਉਹਨਾਂ ਨੇ 15 ਸਾਲ ਕੀਤਾ ਜਿਸ ਕੰਟਰੀ 'ਚ, ਜਿਹੜੇ ਦੇਸ਼ ਵਿੱਚ, ਜਿਹੜੇ ਇਲਾਕੇ 'ਚ ਜਿਵੇਂ ਗਏ ਨੇ। ਹੁਣ ਆਹ ਇਲਾਕਾ ਕਿਸੇ ਸੰਸਥਾ ਨੇ ਲੱਭਿਆ ਤੇ ਸਹੀ, ਉਹ ਸਾਡੇ ਨਾਲ ਉਹਨਾਂ ਦਾ ਕਨੈਕਸ਼ਨ ਨਹੀਂ ਸੀ ਕੋਈ, ਪਸ਼ੂਆਂ ਦਾ ਤਾਂ ਬਾਹਰ ਗੁਜ਼ਾਰਾ ਕਰਦੇ ਤੇ। ਇਹ ਲੱਭਣ ਤੋਂ ਇਹਨੂੰ ਪੈਦਾ ਹੋਇਆ, ਕਹਿੰਦੇ ਵੀ ਇਹ ਮੁਲਕ ਆਹ ਜਿਹੜੇ 'ਚ ਆਪਾਂ ਬੈਠੇ ਇਹਨੂੰ 1 ਸਦੀ 69 'ਚ ਹੋ ਗਈ ਹੈ। ਬਾਰਾਂ ਸੱਤ 119 ਸਾਲ ਹੋ ਗਏ। ਆਹ ਜਿਹੜੇ 'ਚ ਆਪਾਂ ਬੀਸੀ ਕਲੱਬ ਬੈਠੇ, ਇਹ 119 ਵਰੇ ਦਾ ਹੀ ਲੱਭਿਆ ਹੈ। ਉਦੋਂ ਪਹਿਲਾਂ ਇਹਦਾ ਆਪਣੇ ਨਾਲ ਕੋਈ ਕਨੈਕਸ਼ਨ ਨਹੀਂ ਸੀ। ਇੱਥੇ ਰੈੱਡ ਇੰਡੀਅਨ ਰਹਿੰਦੇ ਸੀ, ਉਹਨਾਂ ਦਾ ਨਾਂ ਇਹਨਾਂ ਨੇ ਧਰਿਆ ਰੈੱਡ ਇੰਡੀਅਨ। ਹੁਣ ਵੀ ਹੈਗੇ ਉਹਨਾਂ ਦੇ ਵਿੱਚੋਂ ਕੁਛ ਬੰਦੇ, ਪਰ ਉੱਪਰ ਦਾ ਇਹਦੋਂ ਪਹਿਲਾਂ ਦਾ ਲਿਆ ਹੈ 200 ਵਰਾ, ਇਹਨੂੰ ਅਜੇ ਉਹਨੂੰ 250 ਵਰਾ ਹੋ ਗਿਆ ਲੈਣ, ਇਹਨੂੰ ਅਜੇ 100 ਐ ਉੱਪਰ ਹੋਏ ਨੇ। 1869 'ਚ ਲਿਆ ਹੈ ਇਹ, ਦੇਖਿਆ ਵੈਨਕੂਵਰ। ਸਾਰੇ ਕੈਨੇਡਾ ਨਾਲੋਂ ਬੀਸੀ ਕਲੱਬੀਆ, ਵੈਨਕੂਵਰ ਦਾ ਆਪਣੇ ਸ਼ਹਿਰ ਦਾ ਨਾਂ ਹੈ, ਇਹ ਸੂਬੇ ਦਾ ਨਾਂ ਬੀਸਟ ਕਲੱਬੀਆ, ਇਹ 69 'ਚ ਲੱਭਿਆ ਹੈ। ਉੱਪਰਲੇ ਸੂਬੇ 200 ਵਰਾ ਪਹਿਲਾਂ ਲੱਭੇ ਹੋਏ ਨੇ। ਇਹ ਜਾਨਵਰ ਦੇ ਬੋਲ ਤੋਂ ਸੰਸਥਾ ਨੇ ਟੋਲਣ ਵਾਲੇ ਟੋਲਿਆ ਸੀ ਵੀ ਜਿੱਥੇ ਆ ਜਾਨਵਰਾਂ ਦਾ ਉੱਥੇ ਕੋਈ ਬੰਦਾ ਹੋਊਗਾ, ਉਹਨੇ ਇਹ ਭੂਮੀ ਲੱਭੀ ਹੈ। ਆਪਣੇ ਗੁਰਦੇਵ ਜੀ ਆਪਾਂ ਨੂੰ ਮਨੁੱਖਾ ਜਨਮ ਦੀ ਬਾਬਤ ਕਹਿੰਦੇ ਨੇ, ਸਾਰਿਆਂ ਮਤਾਂ ਨੂੰ ਖੰਡਨ ਨਹੀਂ ਕੀਤਾ, ਉਹਨਾਂ ਨੂੰ ਯਥਾਰਥ ਅਸੂਲ ਵਿੱਚ ਸਮਝਾਇਆ। ਰੇਮਨ ਐਸੋ ਕਰ ਸੰਨਿਆਸਾ, ਸੰਨਿਆਸ ਹੁੰਦਾ ਤੇ ਸਨਾਤਨ ਧਰਮ ਦੇ ਵਿੱਚ ਧਾਰਮਿਕ ਗ੍ਰੰਥਾਂ ਦਾ ਲੇਖ ਹੈ। 25 ਸਾਲ ਬਾਲ ਪ੍ਰਸਤੀ, ਉਹਨੂੰ ਬਾਲ ਸ਼ਰਮ ਵੀ ਕਹਿੰਦੇ ਸੀ, ਵਿਦਿਆ ਸ਼ਰਮ ਵੀ ਕਹਿੰਦੇ ਨੇ, ਬ੍ਰਹਮਚਰਜ ਵੀ ਕਹਿੰਦੇ ਨੇ। ਅਸ਼ਟਮੇ ਆਚਾਰਾਂ ਦੇ ਵਿੱਚ ਉਹਦਾ ਨਾਂ ਹੈ ਬ੍ਰਹਮਚਰਜ। 25 ਸਾਲ ਤੱਕ ਔਲਾਦ ਵਾਲੇ ਅੰਗਾਂ ਦਾ ਖਿਆਲ ਹੀ ਨਹੀਂ ਹੋਣਾ ਜੀ, ਕਿ ਨਦਾਨ ਬੱਚਿਆਂ ਨੂੰ ਨਹੀਂ ਹੁੰਦਾ ਇਹਨਾਂ ਅੰਗਾਂ ਦਾ ਪਤਾ। ਬੱਚਾ ਬੱਚੀ ਇਕੱਠੇ ਖੇਲੀ ਜਾਣ, ਉਹਨਾਂ ਨੂੰ ਇੱਕ ਦੂਜੇ ਦੇ ਅੰਗ ਦਾ ਵਿਸ਼ਾ ਨਹੀਂ ਕੋਈ ਵੀ, ਨਾ ਉਹਨਾਂ ਨੂੰ ਪੜਦੇ ਦੀ ਲੋੜ ਹੈ ਜਦ ਤੱਕ ਉਹਨਾਂ ਨੂੰ ਮਨ ਵਿੱਚ ਗਲਿਆਨੀ ਨਹੀਂ ਹੈ। ਜਦ ਗਲਿਆਨੀ ਆਦੀ ਭੈਣ ਭਰਾ ਦੇ ਵਿਚਾਲੇ ਪੜਵਾ ਹੋ ਜਾਏਗਾ, ਜਦ ਅੰਗ ਢਕਣੇ ਪੈਣਗੇ, ਜਦ ਤੱਕ ਉਹਨਾਂ ਨੂੰ ਆਪਣੇ ਅੰਗਾਂ ਦਾ ਬੋਧ ਹੀ ਨਹੀਂ ਹੈ। ਬਾਰਸ਼ ਆਦਮੀਆਂ ਨੂੰ ਵੀ ਉਹਨਾਂ 'ਤੇ ਗਲਿਆਨੀ ਹੈ, ਉਹਨਾਂ ਵਿੱਚ ਵਿਸ਼ਾ ਨਹੀਂ ਹੈ, ਮਨ ਵਿੱਚ ਨਹੀਂ ਹੈ। ਗਲਿਆਨੀ ਮਨ 'ਚ ਆਉਣੀ ਹੈ, ਮਨ ਸਾਰਿਆਂ ਦਾ ਇੱਕੋ ਹੈ, ਦੂਜੇ ਦੇ ਮਨ 'ਚ ਵੀ ਚਲੀ ਜਾਣੀ ਹੈ ਜਦੇ, ਜਾਂ ਤੇਰੇ ਮਨ 'ਚ ਮੈਲ ਹੈ ਜਿਹੜੀ ਦੂਜੇ ਜਦੇ ਚਲੀ ਜਾਣੀ ਹੈ। ਦਿਲਾਂ ਨੂੰ ਦਿਲਾਂ 'ਚ ਹੀ ਰਸਤੇ ਨੇ, ਆਤਮਾ ਇੱਕੋ ਹੀ ਹੈ ਸਾਰਿਆਂ 'ਚ। ਨਿਆਣਿਆਂ ਨੂੰ ਆਪਣੇ ਆਪ ਦੀ ਬੋਧ ਨਹੀਂ ਹੈ, ਮੇਰੇ ਅੰਗੇ ਵਿਸ਼ਾ ਨਹੀਂ ਕੋਈ ਵੀ, ਨਾ ਉਹਨਾਂ ਨੂੰ ਪੜਦੇ ਦੀ ਲੋੜ ਹੈ ਜਦ ਤੱਕ ਉਹਨਾਂ ਨੂੰ ਮਨ ਵਿੱਚ ਗਲਿਆਨੀ ਨਹੀਂ ਹੈ। ਜਦ ਗਲਿਆਨੀ ਆਦੀ ਭੈਣ ਭਰਾ ਦੇ ਵਿਚਾਲੇ ਪੜਵਾ ਹੋ ਜਾਏਗਾ, ਜਦ ਅੰਗ ਢਕਣੇ ਪੈਣਗੇ, ਜਦ ਤੱਕ ਉਹਨਾਂ ਨੂੰ ਆਪਣੇ ਅੰਗਾਂ ਦਾ ਬੋਧ ਹੀ ਨਹੀਂ ਹੈ। ਬਾਦਸ਼ਾਹ ਜੀ ਉਹਨੂੰ ਉਹਨਾਂ 'ਤੇ ਗਲਿਆਨੀ ਹੈ, ਉਹਨਾਂ ਵਿੱਚ ਵਿਸ਼ਾ ਨਹੀਂ ਹੈ, ਮਨ ਵਿੱਚ ਨਹੀਂ ਹੈ। ਕਲਿਆਨੀ ਮਨ 'ਚ ਆਉਣੀ ਹੈ, ਮਨ ਸਾਰਿਆਂ ਦਾ ਇੱਕੋ ਹੀ ਹੈ, ਦੂਜੇ ਦੇ ਮਨ 'ਚ ਵੀ ਚਲੀ ਜਾਣੀ ਹੈ ਜਦੀ, ਜਾਂ ਤੇਰੇ ਮਨ 'ਚ ਮੈਲ ਹੈ ਜਿਹੜੀ ਦੂਜੇ ਜਦੇ ਚਲੀ ਜਾਣੀ ਹੈ। ਦਿਲਾਂ ਨੂੰ ਦਿਲਾਂ 'ਚ ਹੀ ਰਸਤੇ ਨੇ, ਆਤਮਾ ਇੱਕੋ ਹੀ ਹੈ ਸਾਰਿਆਂ 'ਚ। ਨਿਆਣਿਆਂ ਨੂੰ ਆਪਣੇ ਆਪ ਦੀ ਬੋਧ ਨਹੀਂ ਹੈ ਵੀ ਮੇਰੇ ਅੰਗੇ ਕੋਈ ਵਿਸ਼ਾ ਭੋਗਣ ਵਾਲੇ ਅਨਾਜ ਪੈਦਾ ਕਰਨ ਵਾਲੇ ਨੇ, ਉਹਨਾਂ ਨੂੰ ਕੋਈ ਕੱਪੜੇ ਲੈਣ ਦੀ ਜ਼ਰੂਰਤ ਨਹੀਂ, ਇਕੱਠੇ ਪਏ ਰਹਿਣ, ਇਕੱਠੇ ਖੇਲੀ ਜਾਣ, ਮਿੱਟੀ 'ਚ ਖੇਲੀ ਜਾਣ, ਉਹਨਾਂ 'ਤੇ ਸ਼ੰਕਾ ਨਹੀਂ ਫੁਰਦੀ। ਜਦੋਂ ਮਨ ਦੇ ਵਿੱਚ ਇਸ ਵਿਸ਼ੇ ਦੀ ਸ਼ੰਕਾ ਫੁਰੀ, ਮਨ ਮੈਲਾ ਹੋਇਆ, ਜਦ ਇਹ ਕਲਪਟ ਦਾ ਕਰਨਾ ਪੈ ਜਾਏਗਾ। ਜਿੰਨੇ ਬੜੇ ਬਲੀ ਹੋਏ ਨੇ ਗੁਰਮਤ ਦੇ ਵਿੱਚ, ਉਹ ਉਹਨਾਂ ਦੇ ਚੜਾਵਾ ਚੜ੍ਹਦਾ ਸੀ, ਕਈ ਸਾਧੂਆਂ ਨੇ ਨਹੀਂ ਚੜ੍ਹਦਾ, ਕਈਆਂ ਨੇ ਚੜ੍ਹਦਾ। ਮਸਤੂਆਣੇ ਵਾਲੇ ਸੰਤ ਸਿੱਖ ਸੰਪਰਤਾ 'ਚ ਹੋਏ ਨੇ, ਹੁਣ ਪਿਛਲੀ 20ਵੀਂ ਸਦੀ ਵਿੱਚ ਚੰਗੇ ਬਲੀ ਮਹਾਤਮਾ ਸੀ। ਬਾਹਰਲੀ ਕੰਟਰੀਆਂ 'ਚ ਨਹੀਂ ਆਏ, ਆਪਣੇ ਸਾਰੇ ਕੂਣੇ ਕੂਣੇ ਫਿਰੇ ਨੇ ਹਿੰਦੁਸਤਾਨ 'ਚ, ਸਾਰਿਆਂ ਸੂਬਿਆਂ 'ਚ। ਅੱਜ 6 ਵੱਡੇ ਸੂਬੇ ਹੁਣ ਇਸ ਵਕਤ ਸਮੇਂ ਦੀ ਪ੍ਰਭਾਵ ਦੇ ਮੁਤਾਬਕ 22 ਸੂਬੇ ਨੇ। ਇੱਕ ਸੂਬੇ ਦੇ ਕਈ ਕਈ ਹੋ ਗਏ, ਜਿਕਣ ਪੰਜਾਬ ਇਕੱਲਾ ਸੂਬਾ ਸੀ, ਉਹਦੇ ਵਿੱਚ 3 ਤਾਂ ਆਪਣੇ ਪੰਜਾਬ ਦੇ, ਸਾਰੇ 6 ਜ਼ਿਲ੍ਹੇ ਰਹਿ ਗਏ 29 ਦੇ ਵਿੱਚੋਂ, 6 ਰਿਆਸਤਾਂ ਦੀਆਂ, ਉਹਨਾਂ ਨੇ 6 ਦੇ 6 ਬਣਾ ਲਏ, 6 12 ਕਰ ਲਏ। ਹੋਰ ਇਹਦੇ 'ਚ ਹਰਿਆਣਾ ਹੋ ਗਿਆ, ਹਿਮਾਚਲ ਹੋ ਗਿਆ, 17 ਸੂਬੇ ਪਾਕਿਸਤਾਨ ਲੈ ਗਿਆ। ਇਹ ਇਕੱਲਾ ਪੰਜਾਬ ਹੀ ਸੀ ਸਾਰਾ, ਹੋਰ ਵੀ ਸੂਬਾ ਨੇ ਖੰਡ ਖੰਡ ਕਰਕੇ 9 ਜੋਧੇ ਹੋਣ 'ਤੇ 18 ਸੂਬੇ ਹੋਏ ਨੇ। ਹੁਣ ਧਰਤੀ ਨਹੀਂ ਵਧੀ, ਇਨਸਾਨਾਂ ਨੇ ਭਰਾ ਜਿੱਕਣ ਆਪਣੀ ਪਿਓ ਦੀ ਜਾਇਦਾਦ ਨੂੰ ਵੰਡ ਲੈਂਦੇ ਨੇ। ਲਿਆਕਤ ਦੇ ਦੌਰਾਨ 'ਚ ਰਾਜਸੀ ਅਸੂਲ ਦੇ ਨਾਲ ਵੰਡਣ ਦੇ ਵਿੱਚ ਬਹੁਤੇ ਸੂਬੇ ਬਣਾਉਣ 'ਚ ਵੀ ਮੈਂ ਵੀ ਸੂਬੇਦਾਰ ਬਣਨਾ, ਮੈਂ ਵੀ ਮਿਨਿਸਟਰ ਬਣਨਾ, ਉਹ ਮੈਂ ਮਨਿਸਟਰ ਬਣੇ ਨਹੀਂ, ਇੰਨੇ ਬਣਾਏ ਨੇ ਉਹਨਾਂ ਨੇ, ਆਪਣਾ ਮੁਰਖ ਹੋਰ ਬਣਾ ਲਿਆ, ਸੂਬਾ ਹੋਰ ਬਣਾ ਲਿਆ। ਇੱਕ ਇੱਕ ਸੂਬੇ 'ਚ ਸਾਰੇ ਹਿੰਦੁਸਤਾਨ 'ਚ ਇੱਕ ਬਾਦਸ਼ਾਹ 'ਤੇ ਇੱਕ ਨੂੰ ਖਰਚ ਸ਼ਾਹੀ ਦੇਣਾ ਪੈਂਦਾ ਸੀ। ਇੱਕ ਇੱਕ ਸੂਬੇ 'ਚ ਹੁਣ 30-30 ਮਨਿਸਟਰ ਨੇ, ਉਹ ਸਾਰੇ ਆਪਣੀਆਂ 5 ਸਾਲਾਂ ਮਗਰੋਂ ਵੋਟਾਂ ਬਦਲ ਜਾਣੀਆਂ। ਜੇ ਸਹੀ ਸਲਾਮ ਚਲਾ ਜਾਏ ਅੱਜ, ਭਾਵਾਂ ਕਿਸੇ ਕੰਮ ਤੋਂ ਫੇਲ ਹੋਣ 'ਤੇ ਲੈ ਜਾ ਲੈ ਸਕਦਾ, ਮਗਰ ਜੇ ਪੂਰਾ ਸਹੀ ਚਲਾ ਜਾ 5 ਸਾਲਾਂ ਬਾਅਦ ਚੋਂ ਵੋਟਾਂ ਜ਼ਰੂਰ ਪੈਣਗੀਆਂ। 5 ਸਾਲਾਂ ਦੇ ਵਿੱਚ ਉਹਨੇ ਆਪਣਾ ਸਾਰਾ ਇਲੈਕਸ਼ਨ ਦਾ ਖਰਚ ਨੂੰ ਵਿਗੜਨਾ ਹੈ, ਆਪ ਵੀ ਮਨਿਸਟਰ ਹੈ, ਕੋਠੀਆਂ ਘਰ ਵੀ ਬਣਾਉਣੇ ਨੇ, ਫਿਰ ਅਦਾਲਤ ਕਰਨ ਨੂੰ ਉਹਨੂੰ ਕਦ ਸਮਾਂ ਮਿਲੂ। ਅਦਲ ਲਾਲਚ ਦੇ ਸਵਾਲ ਵਿੱਚ ਬਿਲਕੁਲ ਖਤਮ ਹੋ ਚੁੱਕਿਆ, ਆਪਣੀਆਂ ਗਰਜਾਂ ਇੰਨੀਆਂ ਵੱਧ ਗਈਆਂ ਵੀ ਆਪ ਖਾ ਲਓ ਭਾਵੇਂ ਮੁੰਡੇ ਭੁੱਖੇ ਮਰੀ ਜਾਣ, ਭਰਾ ਭੁੱਖਾ ਮਰੀ ਜਾ, ਆਪ ਖਾ ਕੇ ਦੇਖੀ ਜੂ। ਇਹ ਸ਼ਬਦ ਤੁਰ ਪਿਆ, ਪਹਿਲੇ ਖਾਵੋਸ਼ ਪਿੱਛੋਂ ਦਰਵੇਸ਼, ਪਹਿਲਾਂ ਆਪ ਖਾਣਾ ਫਿਰ ਦੇਖਾਂਗੇ ਦਰਵੇਸ਼ਾਂ ਨੂੰ ਨੇ ਗੁਰੂਆਂ ਨੂੰ, ਪਹਿਲਾਂ ਆਪ ਖਾਓ। ਇਹ ਅਵਸਥਾ ਸੀ ਕਿਤੇ ਲਿਖਣ ਤਾਂ ਹੁਣ ਵੀ ਆਈ ਜਾਂਦੀ ਹੈ ਵੀ ਵੱਡੇ ਦੀ ਇੱਜ਼ਤ ਕਰੋ, ਛੋਟੇ ਨਾਲ ਪਿਆਰ ਕਰੋ, ਵਰਤੋਂ 'ਚ ਨਹੀਂ ਹੈ। ਜੇ ਹੁਣ ਆ ਜਾਏ ਗੁਰਦੇਵ ਦਾ ਸਿਧਾਂਤ ਹੀ ਇਹੀ ਹੈ ਸਾਰੀ ਬਾਣੀ ਦਾ, ਕਿੰਨੀ ਪੜ੍ਹ ਲਓ, ਇਹ ਦੋ ਚੀਜ਼ਾਂ ਵਰਤੋਂ 'ਚ ਲਿਆਓ, ਹੁਣੇ ਸਦਯੁਗ ਹੈ। ਜੇ ਛੋਟੇ 'ਤੇ ਹਮਲਾ ਹੀ ਨਹੀਂ ਕਰਨਾ, ਉਹਦੀ ਚੀਜ਼ ਖੋਣੀ ਨਹੀਂ ਹੈ, ਤਾਂ ਅਦਾਲਤੀ ਲੋੜ ਹੀ ਨਹੀਂ ਹੈ। ਜੇ ਛੋਟੇ 'ਤੇ ਰਹਿਮ ਹੀ ਕਰਨਾ, ਜਿਤਨੇ ਵਿਦਵਾਨ ਸਕੂਲ ਥੇ ਨੰਗੇ ਆਏ, ਇਹ ਨਿਯਮ ਦੀ ਗੱਲ ਤਾਂ ਨਹੀਂ ਮੈਂ ਕਹਿ ਸਕਦਾ, ਬਹੁਤੇ ਥੋੜ੍ਹੇ ਆਦਮੀ ਹੋਣਗੇ ਜਿਹੜੇ ਗਰੀਬ ਨੂੰ ਪਾਲ ਦਿੰਦੇ ਨਹੀਂ, ਆਪ ਤੋਂ ਛੋਟੇ ਨੂੰ ਸਾਰੇ ਖਾਂਦੇ ਹੈ, ਚਾਹੇ ਸੂਦ ਨਾ ਖਾ ਲੈਣ, ਹਕੂਮਤ ਨਾ ਸਾਗਾ ਖਾ ਲੈਣ, ਟੈਕਸ ਨਾ ਖਾ ਲੈਣ, ਖੋ ਕੇ ਖਾ ਲੈਣ, ਆਪ ਤੋਂ ਛੋਟੇ ਤੋਂ ਖਾਂਦੇ ਹੈ। ਉੱਥੇ ਹੈਗਾ ਛੋਟੇ ਦੀ ਪਾਲਣਾ ਕਰੋ, ਛੋਟੇ ਨਾਲ ਪਿਆਰ ਕਰੋ, ਆਪ ਤੋਂ ਛੋਟੇ ਨੂੰ ਸਾਰੇ ਵਿਦਵਾਨ ਖਾਂਦੇ ਹੈ। ਅੱਖਰ ਇਹੀ ਸਿੱਖੇ ਨੇ ਵੀ ਪੈਸੇ ਇਕੱਠੇ ਕਰੋ, ਕਿਵੇਂ ਕਰੋ, ਇਹ ਆਪਣੀ ਲਿਆਕਤ ਨੇ ਖਰੀਦਿਆ, ਸਤਪੁਰਸ਼ਾਂ ਦਾ ਵਿਚਾਰ ਨਹੀਂ। ਉਹ ਤਾਂ ਕਹਿੰਦੇ ਤੁਸੀਂ ਇੱਕ ਰੱਬ ਦੀ ਜਾਤ ਨੂੰ ਮਿਲ ਕੇ ਦਿਨ ਕੱਟੋ, ਵੱਡੇ ਨਾਲ ਵੱਡੇ ਦੀ ਇੱਜ਼ਤ ਕਰੋ, ਛੋਟੇ ਨਾਲ ਪਿਆਰ ਕਰੋ, ਇਹੀ ਜੀ ਯਾਤਰਾ, ਹੋਰ ਕੋਈ ਨਹੀਂ। ਜੇ ਉਹ ਤੀਨਾਂ ਨੂੰ ਦੋਨੋਂ ਹੀ ਵਰਤੋਂ 'ਚ ਲਿਆਈਏ, ਸਾਨੂੰ ਸਿਖਾਲਦੇ ਸਾਰੇ ਹੀ ਮਾਸਟਰ ਨੇ ਵਿਦਿਆਰਥੀਆਂ ਨੂੰ, ਵਰਤੋਂ 'ਚ ਮਾਸਟਰਾਂ ਨੇ ਵੀ ਨਹੀਂ ਆਇਆ। ਵਰਤੋਂ 'ਚ ਆਏ ਬਿਨਾਂ ਕਿਸੇ ਚੀਜ਼ ਨੂੰ ਫਲ ਨਹੀਂ ਲੱਗਦਾ। ਆਪਾਂ ਇਸ ਗੱਲ ਨੂੰ ਵਰਤੋਂ 'ਚ ਲਿਆਈਏ ਵੀ ਗੁਰੂ ਦੇ ਸ਼ਬਦ ਨਾਲ ਆਪਣੇ ਦਿਮਾਗ ਨੂੰ ਟਕਰਾ ਕੇ, ਉਹਨੂੰ ਕਹਿੰਦੇ ਨੇ ਅਭਿਆਸ ਕਰਨਾ, ਪਾਠ ਕਰਨਾ, ਉਹਨੂੰ ਵਾਰ ਵਾਰ ਚਿਤਾਰਨਾ ਗੁਰ ਉਪਦੇਸ਼ ਨੂੰ, ਉਸ ਨੂੰ ਅਭਿਆਸ ਕਹਿੰਦੇ ਨੇ, ਉਸ ਨੂੰ ਭਜਨ ਕਹਿੰਦੇ ਨੇ, ਉਸ ਨੂੰ ਇਬਾਦਤ ਕਹਿੰਦੇ ਨੇ। ਅਰਥ ਇੱਕੋ ਹੀ ਆਉਂਦਾ, ਇਬਾਦਤ ਕਰਨ ਵੀ, ਭਜਨ ਕਰਨਾ ਵੀ, ਬੰਦਗੀ ਕਰਨੀ ਵੀ, ਅਭਿਆਸ ਕਰਨਾ ਵੀ, ਅਭਿਆਸ ਵਾਰ ਵਾਰ ਰਟਨ ਕਰਨਾ ਉਹਦਾ, ਉਹਦੇ ਅਭਿਆਸ ਨਾਲ ਆਪਣਾ ਸਰੂਪ ਬਣ ਜਾਏਗੀ ਉਹ ਵਿੱਦਿਆ। ਉਹ ਇਹੀ ਹੈ ਵੀ ਵੱਡੇ ਦੀ ਇੱਜ਼ਤ ਕਰੋ, ਛੋਟੇ ਨਾਲ ਪਿਆਰ ਕਰੋ, 100 ਸ਼ੈਣਾ ਇੱਕੋ ਹੀ ਮਤ ਹੈ। ਜੇ ਵਰਤੋਂ 'ਚ ਆ ਜਾਏ, ਅਦਾਲਤ ਦੀ ਲੋੜ ਹੀ ਨਹੀਂ। ਜਾਂ ਛੋਟੇ ਤੇ ਪੁੱਤਰ ਵਾਂਗੂ ਰਹਿਮ ਹੀ ਕਰਨਾ ਹੈ, ਫਿਰ ਕੌਣ ਹੈ ਟਿਆਂ ਟਿਆਂ ਕਰਨ ਵਾਲਾ ਜਿਹੜਾ ਪੰਚਾਇਤ ਦੇ ਜਾਵੇ ਤੇ ਠਾਣੇ ਜਾਵੇ? ਹਰੇਕ ਨੇ ਛੋਟੇ ਤੇ ਰਹਿਮ ਕਰਨਾ ਹੈ, ਬੜੇ ਦੀ ਇੱਜ਼ਤ ਕਰਨੀ ਹੈ, ਝਗੜਾ ਹੀ ਦੁਨੀਆਂ ਨੂੰ ਮੁੱਕ ਗਿਆ। ਸ਼ਬਦ ਮੁਹਾਵਰਾ ਸਾਰੇ ਟੀਚਰ ਵਿਦਿਆਰਥੀਆਂ ਨੂੰ ਸਿਖਾਲਦੇ ਨੇ, ਵਰਤੋਂ 'ਚ ਦੋਹਾਂ ਦੇ ਹੀ ਨਹੀਂ ਆਇਆ, ਨਾ ਟੀਚਰ ਦੇ ਆਇਆ ਨਾ ਵਿਦਿਆਰਥੀਆਂ ਦੇ ਆਇਆ। ਉਹ ਵੀ ਆਪਣੇ ਅਭਿਮਾਨ ਹੈ। ਪਾਸ਼ਰ ਪੰਡਿਤ 'ਚ ਕਿੰਨਿਆਂ ਦਾ, ਮੇਰੇ ਵਰਗਿਆਂ ਦਾ, ਬੁੱਧੂਆਂ ਦਾ ਸਵਾਲ ਹੈ ਵੀ ਪਿਓ ਨੂੰ ਵੀ ਰਾਹ 'ਚ ਬਹਿਣੇ ਲੱਤ ਮਾਰ ਕੇ ਹੋਣਗੇ, ਤੈਨੂੰ ਪਤਾ ਨਹੀਂ ਮਾਸਟਰ ਜੀ ਉਹਦੇ ਰਾਹ 'ਚ ਬੈਠੇ। ਇੱਜ਼ਤ ਕਰਨੀ ਨਹੀਂ ਵੱਡੇ ਦੀ, ਜਾਣਦੇ ਵੀ ਮੇਰਾ ਪਿਓ ਹੈ। ਜਾਣਦੇ ਹੋਣਗੇ ਬਹੁਤ ਥੋੜ੍ਹੇ ਲੋਕ। ਇਹ ਵਰਤੋਂ 'ਚ ਲਿਆਉਣ ਵਾਲੀ ਚੀਜ਼ ਹੈ ਵੀ ਵੱਡੇ ਦੀ ਇੱਜ਼ਤ ਕਰੋ, ਚਾਹੇ ਉਮਰ 'ਚ ਵੱਡਾ ਚਾਹੇ ਗੁਣਾਂ 'ਚ ਵੱਡਾ ਹੈ। ਵੱਡੇ ਦੀ ਇੱਜ਼ਤ ਕਰੋ, ਉਹਦਾ ਵੱਡਪਣਾ ਤੇਰੇ 'ਚ ਆਵੇਗਾ। ਇਹ ਵਿੱਦਿਆ ਹੈ। ਛੋਟੇ ਨਾਲ ਪਿਆਰ ਕਰੋ, ਫਿਰ ਵੱਡਾ ਤੇਰੇ 'ਤੇ ਵੀ ਪਿਆਰ ਕਰੇਗਾ। ਇਹ ਨਹੀਂ ਆਉਂਦਾ ਤਾਂ ਆਪਣੇ ਗੁਰੂ ਦੀ ਬਾਣੀ ਦਾ ਅਭਿਆਸ ਕਰੋ। ਗੁਰਮੰਤਰ ਦੇ ਵਿੱਚ ਹੈ ਮੂਲ ਮੰਤਰ ਵਾਹਿਗੁਰੂ ਸ਼ਬਦ। ਪ੍ਰੇਮ ਨਾਲ ਤੂੰ ਕੋਈ ਵੀ ਅੱਖਰ ਪੜ੍ਹ ਲੈ, 10,000 10 ਲੱਖ ਅੱਖਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਇਹਨਾਂ 'ਚੋਂ ਜਿਹੜਾ ਤੇਰੇ ਹਿਵਜਾ ਜਿਹੜਾ ਤੈਨੂੰ ਸੋਹਣਾ ਲੱਗਦਾ, ਸਿਦਕ ਨਾਲ ਪੜ੍ਹ ਲੈ ਵੀ ਇਹ ਰੱਬ ਦੇ ਮੂੰਹੋਂ ਨਿਕਲਿਆ ਹੋਇਆ ਹੈ, ਇਹਨੂੰ ਕਮਾਲ ਆ, ਮੈਂ ਉਹਦੇ 'ਚ ਗਿਆਨ ਹੋ ਜਾਏਗਾ। ਰੱਬ ਦਾ ਗਿਆਨ ਹੋਣਾ ਸਿਦਕ ਨੂੰ। ਮਰਜ਼ਾਦਾ ਦੇ ਵਿੱਚ ਵਾਹਿਗੁਰੂ ਸ਼ਬਦ ਅਤੇ ਮੂਲ ਮੰਤਰ ਇੱਕ ਓਂਕਾਰ ਦੀ ਪੌੜੀ, ਨਾਨਕੋ ਸੀ ਵੀ ਸੱਚ ਤੱਕ ਅਭਿਆਸ ਕਰਨ ਦੀ ਇਹਦੀ ਇਜਾਜ਼ਤ ਹੈ ਸੰਪਰਦਾਇ ਵਿਚਾਰ ਦੇ ਵਿੱਚ। ਪਰ ਹਜ਼ੂਰ ਨੇ ਫਿਰ ਫੈਸਲਾ ਦਿੱਤਾ, ਸਾਚ ਕਮ ਸੁਣ ਲਿਓ ਸਭਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਤਿਪਾਈ, ਪ੍ਰਭੂ ਦੀ ਪ੍ਰਾਪਤੀ ਪ੍ਰੇਮ ਵਿੱਚ ਹੈ। ਕਿਸੇ ਵੀ ਅੱਖਰ ਨੂੰ ਮੁੱਖ ਰੱਖ ਕੇ ਕਰ ਲੈ, ਉੱਥੋਂ ਵਾਹਿਗੁਰੂ ਮਿਲ ਜਾਏਗਾ। ਜਿਹੜਾ ਮੁਰਸ਼ਿਦ ਸੁਣੇ, ਵਾਲਮੀਕ ਨੇ ਮਰਾ ਮਰਾ ਸੁਣੇ ਤੇ ਉਹਦੇ 'ਚ ਹੀ ਮਿਲ ਗਿਆ। ਮੁਸਲਮਾਨ ਵੀਰਾਂ ਨੂੰ ਖੁਦਾ ਖੁਦਾ ਕਰਨ 'ਚ ਮਿਲ ਜਾਂਦਾ, ਸਿੱਖਾਂ ਨੂੰ ਵਾਹਿਗੁਰੂ ਕਰਨ 'ਚ ਮਿਲ ਜਾਂਦਾ। ਪਰ ਜਿਹਨੇ ਮੁਹੱਬਤ ਨਾ ਕਿਹਾ, ਜੇ ਪਰ ਪੁਰਸ਼ ਦੀ ਉਹ ਸੰਗਤ ਕਰਨੀ ਹੈ, ਉਹਦਾ ਨਾਂ ਵਿਸ਼ਵ ਹੈ, ਭਾਵੇਂ ਸਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਜ਼ਿਆਦਾ ਕਰੀ ਜਾਏ, ਉਹਦਾ ਨਾਂ ਨਹੀਂ ਬਦਲ ਸਕਦਾ। ਨਾਂ ਬਦਲੂ ਜਦ ਕੰਮ ਬਦਲੇਗਾ। ਨਾ ਕੰਮ 'ਤੇ ਪੈਣਾ, ਚੋਰ ਚੋਰੀ ਕਰਨ ਵਾਲੇ ਨੂੰ ਕਹਿੰਦੇ ਨੇ। ਸਾਧ ਸਾਰੀਆਂ ਚੋਰੀਆਂ 'ਤੇ ਸਾਫ਼ ਹੋਵੇ, ਸਾਧ ਨਾਮ ਨਿਰਗੁਣਤਾ ਕੇ ਕਰਮ, ਉਹਦਾ ਨਾਂ ਸਾਧ ਹੈ। ਆਚਾਰ ਸ਼ੁੱਧ ਕਰਨ ਵਾਸਤੇ ਗੁਰੂ ਕੀ ਬਾਣੀ ਜਪੀਏ। ਸਮੇਂ ਨਾਲ ਜਿਸ ਮਹਾਤਮਾ 'ਤੇ ਤੈਨੂੰ ਨਿਸ਼ਚਾ ਹੈ, ਉਹਦੇ ਕੋਲੋਂ ਸੁਣ ਬਾਣੀ, ਤੇਰੇ ਕੋਲ ਵੀ ਨਿਸ਼ਚਾ ਆ ਜਾਵੇਗਾ। ਜੇ ਸ਼ਰਮ ਐਬੀ ਕੋਲੋਂ ਸੁਣੀ, ਤੇਰੇ 'ਚੋਂ ਐਬ ਨਹੀਂ ਨਿਕਲਣੇ, ਅੱਖਰ ਤਾਂ ਆ ਜਾਣਗੇ, ਬਾਣੀ ਤਾਂ ਇਹੋ ਜਿਹੀ ਹੋ ਜੂ ਤੇਰੀ ਇਲਾਕੇ ਦੇ ਮੁਤਾਬਕ, ਆਚਾਰ ਨਹੀਂ ਆਉਣੇ। ਆਚਾਰ ਆਚਾਰ ਵਾਲਾ ਨਹੀਂ ਸੰਗਤ, ਜੇ ਮਾਸਟਰ ਦੇ ਆਚਾਰ ਸ਼ੁੱਧ ਹੋਣਗੇ, 80% ਬੱਚਿਆਂ ਦੇ ਆਚਾਰ ਬਿਨਾਂ ਉਹਨੇ ਲੱਗੀ ਹੋਈ ਟਾਈਮ ਦੀ ਕਿਤਾਬ ਪੜ੍ਹਾਉਣੀ ਹੈ, ਪਰ ਉਹਦੇ ਜਿਹੜੇ ਸ਼ੁਭ ਗੁਣ ਨੇ ਉਹ ਵਿਦਿਆਰਥੀਆਂ 'ਚ ਆਪੇ ਆ ਜਾਣੇ ਨੇ। ਜਿਹੜੇ ਉਹਦੇ 'ਚ ਦੋਸ਼ ਨੇ, ਨਸ਼ਾ ਪੀਂਦਾ ਹੋਵੇ, ਕਿਸੇ ਚੀਜ਼ 'ਚ ਰਹਿੰਦਾ, ਹਜ਼ੀਜ ਭੈਣ ਦਾ ਲਿਹਾਜ਼ੀ ਨਾ ਹੋਵੇ, ਕਮਜ਼ੋਰ ਹੋਵੇ, ਉਹ ਕਹਿੰਦਾ ਨਹੀਂ ਵਿਦਿਆਰਥੀ ਨੂੰ ਤੁਸੀਂ ਇਹ ਕੰਮ ਕਰੋ। ਪੜ੍ਹਾਉਂਦਾ ਤਾਂ ਉਹੀ ਹੈ ਜਿਹੜੀ ਯੂਨੀਵਰਸਿਟੀ ਦੀ ਕਿਤਾਬ ਲੱਗੀ ਹੋਈ ਹੈ ਸੋਵੇਂ ਨਾਲ, ਮਗਰ ਉਹ ਵਿਦਿਆਰਥੀਆਂ ਦੇ ਉਸਦੇ ਦੀਖਿਆ ਨਾਲ ਉਹਦੇ ਗੁਣ ਉਹਦੇ 'ਚ ਆ ਜਾਣੇ ਨੇ। 100 ਦਾ 100 ਵਿਦਿਆਰਥੀ ਐ ਵੀ ਹੋਵੇਗਾ ਜੇ ਮਾਸ਼ਰ ਐ ਵੀ ਹੋਵੇ। ਉਸ ਤਰ੍ਹਾਂ ਹੈ ਵੀ ਸੰਗਤ ਵੀ ਸਾਧੂ ਦੀ ਕਰਨੀ ਹੈ, ਜਿਹੜਾ ਇਹਨਾਂ ਦੋਸ਼ਾਂ 'ਤੇ ਰਹਿਤ ਹੋਵੇ ਉਹਨੂੰ ਟੋਲੋ, ਉਹਦੀ ਸੰਗਤ ਕਰਨ ਨਾਲ ਆਪਾਂ ਵੀ ਦੋਸ਼ਾਂ 'ਤੇ ਰਹਿਤ ਹੋ ਜਾਵਾਂਗੇ। ਜੇ ਦੋਸ਼ੀ ਦੀ ਸੰਗਤ ਕਰੀ, ਅੱਖਰ ਤਾਂ ਆ ਜਾਣਗੇ, ਬੋਲਣ ਨੂੰ ਸਾਰਿਆਂ ਨੂੰ ਸੋਹਣਾ ਬੁਲਾਰਾ ਸੋਹਣਾ ਬਣ ਜਾਏਗਾ। ਉਹ ਜਿਹੜਾ ਰਮਿਆ ਹੋਇਆ ਕਰਤਾਰਾ ਰੱਬ ਹੈ, ਉਹ ਨਹੀਂ ਮਿਲਣਾ। ਜਿਹਨੂੰ ਸੁੱਖ ਕਹਿੰਦੇ ਨੇ ਉਹ ਨਹੀਂ ਮਿਲਣਾ। ਸੁੱਖ ਸ਼ਬਦ ਦਾ ਦੋਸ਼ਾਂ ਦਾ ਨਿਕਲ ਜਾਣਾ, ਦੋਸ਼ਾਂ ਨੂੰ ਕਰਤਾਰ ਡੰਨ ਦਿੰਦੀ ਹੈ, ਦਿੰਦਾ ਦੋਸ਼ਾਂ ਨੂੰ ਸਰਕਾਰ ਡੰਨ ਦਿੰਦੀ ਹੈ, ਦੋਸ਼ ਨੂੰ ਮਾਪਾ ਨਿਆਣੇ ਨੂੰ ਘੂਰਦਾ। ਜੇ ਦੋਸ਼ ਨਾ ਆਵੇ ਕੋਈ, ਮਾਪਾ ਨਿਆਣੇ ਨਿਆਣ ਨਹੀਂ ਘੂਰਦਾ। ਦੋਸ਼ ਕੱਢਣ ਵਾਸਤੇ ਗੁਰੂ ਕੀ ਬਾਣੀ ਇਹ ਸਾਰੀ ਨਿਰਦੋਸ਼ ਪੁਰਸ਼ਾਂ ਦੀ ਉਚਾਰੀ ਹੋਈ ਹੈ, ਸ਼ੁੱਧ ਆਤਮੇ ਵਾਲਿਆਂ ਦੀ ਉਚਾਰੀ ਹੋਈ ਹੈ। ਇਹਦੇ ਨਾਲ ਪਿਆਰ ਕਰੋ, ਔਰ ਇਹਦੇ ਕੋਲੋਂ ਇਹਨੂੰ ਆਪਣਾ ਉਸਤਾਦ ਅਤੇ ਮੁਰਸ਼ਦ ਰੱਬ ਮੰਨ ਕੇ ਇਹਦੇ ਕੋਲੋਂ ਆਸ਼ੀਰਵਾਦ ਮੰਗੋ, ਕਿਸੇ ਉੱਤਮ ਪੁਰਸ਼ ਦੀ ਸੰਗਤ ਦੇ ਦਿਓ, ਫਿਰ ਹਜ਼ੂਰ ਆਪਾਂ ਨੂੰ ਵੀ ਆਸ਼ੀਰਵਾਦ ਦੇਣਗੇ। ਲੋਕ ਸੁੱਖੀ ਹੈ।